ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਕਾਮਣ ਤਉ ਸੀਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨ ਆਵਾਈ, ਏਵੈ ਬਿਰਥਾ ਜਾਏ। ਕਾਮਣ ਤਉ ਸੀਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਮਤ ਸੇਜੈ ਕੰਤ ਨ ਆਵਾਈ, ਏਵੈ ਬਿਰਥਾ ਜਾਏ। ਕਾਮਣ ਪਿਰ ਪਿਰ ਮਨ ਮਾਨਿਆ, ਤਉ ਬਣਿਆ ਸੀਗਾਰ। ਕੀਆ ਤਉ ਪਰਵਾਨ ਹੈ, ਜਾਂ ਸਹੁ ਧਰੇ ਪਿਆਰ। ਭਉ ਸੀਗਾਰ ਤਬੋਲ ਰਸ, ਭੋਜਨ ਭਾਉ ਕਰੇ। ਤਨ ਮਨ ਸੌਪੇ ਕੰਤ ਕਉ, ਤਉ ਨਾਨਕ ਭੋਗ ਕਰੇ। ਭਉ ਸੀਗਾਰ ਤਬੋਲ ਰਸ, ਭੋਜਨ ਭਾਉ ਕਰੇ। ਤਨ ਮਨ ਸੌਪੇ ਕੰਤ ਕਉ, ਤਉ ਨਾਨਕ ਭੋਗ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਯਥਾ ਅਗੰਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਿਮਾਮਈ ਬਰਕਤਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਮੁਬਾਰਕ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ, ਗੁਰੂ ਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਹੱਥ ਰੱਖਦਿਆਂ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਦਾਨ ਕੀਤਾ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਚਰਨ ਕਮਲਾਂ ਵਿੱਚ ਬਖਸ਼ਿਆ ਹੈ। ਸਾਰੇ ਸੰਸਾਰ 'ਤੇ ਜਦ ਸਿੱਖ ਸਵੇਰੇ ਜਾਗਦਾ ਹੈ ਤਾਂ ਉਸਦੇ ਹਿਰਦੇ ਦੀ ਸਭ ਤੋਂ ਪਹਿਲੀ ਖਾਹਿਸ਼ ਆਉਂਦੀ ਹੈ ਸ੍ਰੀ ਦਰਬਾਰ ਸਾਹਿਬ ਜੀ ਦਾ ਹੁਕਮਨਾਮਾ ਸਰਵਣ ਕਰਨਾ। ਉਹ ਪਾਵਨ ਸਦਾਏ ਬਾਰਗਾਹ ਜੋ ਮਹਾਨ ਬੋਲ ਹੁਕਮਨਾਮੇ ਦੇ ਰੂਪ 'ਚ ਪ੍ਰਾਪਤ ਹੋਏ ਨੇ, ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੋਹੀ ਰਾਗ ਦੀ ਜੋ ਵਾਰ ਹੈ ਉਸ ਵਿੱਚ ਇਹ ਮੁਬਾਰਕ ਬੋਲ ਦਰਜ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 788 ਨੰਬਰ ਅੰਗ 'ਤੇ ਸੁਭਾਏਮਾਨ ਨੇ। ਇਹਨਾਂ ਪਾਵਨ ਬਚਨਾਂ ਦੀ ਮੁਬਾਰਕ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਇਹਨਾਂ ਪਾਵਨ ਮਹਾਨ ਬਚਨਾਂ ਵਿੱਚ ਸਤਿਗੁਰੂ ਜੀ ਨੇ ਜੋ ਮਹਾਂ ਵਿਚਾਰ ਸਾਡੀ ਝੋਲੀ 'ਚ ਪਾਏ ਨੇ ਉਹ ਵਿਚਾਰ ਬੜੇ ਕੀਮਤੀ ਔਰ ਬੜੇ ਰਸਦਾਇਕ ਨੇ, ਆਨੰਦ ਲਬਰੇਜ਼ ਵਿਚਾਰ ਨੇ ਜਿਨ੍ਹਾਂ ਸਾਹਿਬ ਜੀ ਨੇ ਜੀਵ ਰੂਪੀ ਇਸਤਰੀ ਦਾ ਪ੍ਰਭੂ ਪਤੀ ਨਾਲ ਸਦੀਵੀ ਮਿਲਾਪ ਬਣ ਜਾਏ, ਕਦੇ ਵਿਛੋੜਾ ਨਾ ਥੀਵੇ, ਇਹ ਮਹਾਨ ਜੁਗਤ ਸਾਹਿਬ ਜੀ ਨੇ ਝੋਲੀ 'ਚ ਪਾਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹੀ ਸਾਰੇ ਬੋਲ ਨੇ। ਇਸ ਪਾਵਨ ਬਚਨ ਵਿੱਚ 3 ਸਲੋਕ ਨੇ ਔਰ ਨਾਲ ਪੌੜੀ ਹੈ ਗੁਰੂ ਅਮਰਦਾਸ ਮਹਾਰਾਜ ਦੀ। ਸੋਹੀ ਕੀ ਵਾਰ ਦੀ ਇਹ 9ਵੀਂ ਪੌੜੀ ਹੈ ਜਿਸ ਦਾ ਪਾਠ ਆਪਨੇ ਹੁਣੇ ਸਰਵਣ ਕੀਤਾ ਹੈ। ਇਸ ਵਿੱਚ ਸਾਹਿਬ ਫੁਰਮਾਨ ਕਰਦੇ ਨੇ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵਈ ਏਵੈ ਬਿਰਥਾ ਜਾਏ। ਬੜੇ ਗਹਿਰੇ ਅਤੇ ਆਨੰਦ ਲਬਰੇਜ਼ ਬੋਲ ਮੇਰੇ ਸਾਹਿਬ ਜੀ ਨੇ ਆਖੇ ਨੇ। ਇੱਥੇ ਸ਼ਿੰਗਾਰ ਤੋਂ ਭਾਵ ਹੈ ਸਾਡਾ ਧਾਰਮਿਕ ਪਹਿਰਾਵਾ, ਜੋ ਵੱਖ ਵੱਖ ਮਤਾਂ ਦੇ ਲੋਕਾਂ ਨੇ ਵੱਖ ਵੱਖ ਤਰ੍ਹਾਂ ਦਾ ਅਪਣਾ ਕੇ ਰੱਖਿਆ ਹੈ। ਜੈਸੇ ਸਨਾਤਨ ਮਤ ਵਿੱਚ ਮਸਤਕ 'ਤੇ ਤਿਲਕ ਲਗਾਉਣਾ, ਆਪਣੇ ਕੰਠ ਵਿੱਚ ਗਲੇ ਵਿੱਚ ਵਿਸ਼ੇਸ਼ ਪ੍ਰਕਾਰ ਦਾ ਆਪਣੇ ਆਪਣੇ ਵਰਣ ਅਨੁਸਾਰ ਜਨੇਊ ਪਾਵਣਾ, ਬਿਲਕੁਲ ਇਸੇ ਤਰ੍ਹਾਂ ਅਹਿਲੇ ਇਸਲਾਮ ਦੇ ਪੈਰੋਕਾਰ ਉਹਨਾਂ ਦੇ ਵੀ ਸਰੀਰ 'ਤੇ ਇਸ ਤਰ੍ਹਾਂ ਦਾ ਲਿਬਾਸ ਦੇਖਿਆ ਜਾਂਦਾ ਹੈ ਜਿਸ ਨੂੰ ਦੇਖ ਕੇ ਧਾਰਮਿਕ ਆਖਿਆ ਜਾਏ। ਜੈਸੇ ਵਿਸ਼ੇਸ਼ ਤਰ੍ਹਾਂ ਦਾ ਤੰਬਾ ਹੋਣਾ ਔਰ ਵਿਸ਼ੇਸ਼ ਦਾੜੀ ਦੀ ਬਣਤਰ, ਮਸਤਕ 'ਤੇ ਚਮਕਦਾ ਹੋਇਆ ਸਜਦੇ ਦਾ ਨਿਸ਼ਾਨ, ਇਹ ਦੱਸ ਦਿੰਦਾ ਹੈ ਕਿ ਮਨੁੱਖ ਪੱਕਾ ਨਮਾਜ਼ੀ ਹੈ, ਮਨੁੱਖ ਮੁਸਲਮਾਨ ਹੈ। ਹਜ਼ਰਤ ਈਸਾ ਦੇ ਪੈਰੋਕਾਰਾਂ ਦੇ ਗਲ ਵਿੱਚ ਸਤਿਕਾਰ ਨਾਲ ਪਾਇਆ ਹੋਇਆ ਕ੍ਰੌਸ ਦੱਸ ਦਿੰਦਾ ਕਿ ਇਹ ਹਜ਼ਰਤ ਈਸਾ ਨੂੰ ਮੰਨਣ ਵਾਲੇ ਨੇ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਨੇ। ਬਿਲਕੁਲ ਇਸੇ ਤਰ੍ਹਾਂ ਕੰਨਾਂ ਵਿੱਚ ਵਿਸ਼ੇਸ਼ ਪ੍ਰਕਾਰ ਦੀਆਂ ਮੁਦਰਾ ਦਾ ਹੋਣਾ, ਸਰੀਰ 'ਤੇ ਰਾਖ ਦਾ ਮਲਿਆ ਹੋਇਆ ਹੋਣਾ, ਗਲ ਵਿੱਚ ਮਾਲਾ ਇਤਿਆਦਕ, ਧੂਣੀ ਤਪਾ ਕੇ ਕੋਈ ਬੈਠਾ ਹੈ ਇੱਕ ਤਰ੍ਹਾਂ ਦਾ, ਇਹ ਵੀ ਧਾਰਮਿਕ ਸ਼ਿੰਗਾਰ ਹੈ ਜੋ ਮਨੁੱਖ ਨੇ ਕੀਤਾ ਹੋਇਆ। ਔਰ ਇਸ ਨੂੰ ਦੇਖ ਕੇ ਲੱਗ ਜਾਂਦਾ, ਪਤਾ ਚੱਲਦਾ ਬਈ ਇਹ ਕੋਈ ਮਹਾਂਯੋਗੀ ਗੋਰਖਨਾਥ ਦਾ ਚੇਲਾ ਹੈ, ਪਤਾ ਚੱਲ ਜਾਂਦਾ ਲਿਬਾਸ ਤੋਂ ਇਹ ਜੈਨੀ ਹੈ। ਫਿਰ ਜੈਨੀਆਂ ਵਿੱਚ ਵੀ ਕਿਹੜਾ ਫਿਰਕਾ ਹੈ, ਸ਼ਵੇਤਾਂਬਰੀ ਹੈ ਕਿ ਪੀਤਾਂਬਰੀ ਹੈ ਕਿ ਜਾਂ ਦਿਗੰਬਰੀ ਹੈ, ਬਿਨਾਂ ਬਸਤਰਾਂ ਤੋਂ ਫਿਰਨ ਵਾਲਾ ਜੈਨੀ ਹੈ। ਇੱਕ ਤਰ੍ਹਾਂ ਨਾਲ ਵੱਖ ਵੱਖ ਮਤਾਂ ਦੁਆਰਾ ਇਹ ਧਾਰਮਿਕ ਸ਼ਿੰਗਾਰ ਮਨੁੱਖ ਨੂੰ ਕੀਤਾ ਗਿਆ, ਜਿਸ ਤੋਂ ਪਤਾ ਵੀ ਚੱਲ ਜਾਏ ਕਿਹੜੇ ਧਰਮ ਨਾਲ ਸਰੋਕਾਰ ਰੱਖਦਾ ਹੈ ਔਰ ਕਿਹੜੇ ਧਰਮ ਦਾ ਇਹ ਮਨੁੱਖ ਹੈ। ਇੱਕ ਗੁਜ਼ਾਰਿਸ਼ ਮੈਂ ਕਰਨਾ ਚਾਹੁੰਦਾ, ਕਈ ਦਫ਼ਾ ਲੋਕ ਪੰਜ ਕਕਾਰਾਂ ਨੂੰ ਵੀ ਗੁਰਮਤ ਦਾ ਸ਼ਿੰਗਾਰ ਸਮਝ ਲੈਂਦੇ ਨੇ। ਸ਼ਿੰਗਾਰ ਸਿਰਫ ਦਿਖਾਉਣ ਵਾਸਤੇ ਆਉਂਦਾ, ਦੂਜੇ ਨੂੰ ਦਿਖਾਈ ਪੈ ਜਾਏ, ਪਤਾ ਚੱਲ ਜਾਏ, ਪਰ ਸ਼ਿੰਗਾਰ ਵਰਤੋਂ ਵਿੱਚ ਨਹੀਂ ਆਉਂਦਾ, ਉਸਨੂੰ ਕਿਸੇ ਕੰਮ ਵਿੱਚ ਨਹੀਂ ਲਿਆਂਦਾ ਜਾ ਸਕਦਾ, ਉਹ ਕੇਵਲ ਸ਼ੋ ਮਾਤਰ ਆਉਂਦਾ, ਦਿਖਾਵੇ ਮਾਤਰ ਆਉਂਦਾ। ਸਾਡੇ ਸਨਾਤਨ ਵੀਰਾਂ ਨੇ ਗਲ ਵਿੱਚ ਜਨੇਊ ਪਾਇਆ ਹੋਇਆ ਹੈ, ਸਿਰਫ ਦਿਖਦਾ ਹੈ, ਪਤਾ ਚੱਲਦਾ ਇਹ ਸਨਾਤਨੀ ਵੀਰ ਹੈ, ਤਿਲਕ ਨਾਲ ਪਤਾ ਚੱਲਦਾ, ਪਰ ਜਨੇਊ ਕਿਸੇ ਵਰਤੋਂ ਵਿੱਚ ਨਹੀਂ ਆਉਂਦਾ, ਬਈ ਉਸਨੂੰ ਕਿਸੇ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੋਵੇ। ਕਈ ਲੋਕ ਗੁਰਮਤਿ ਦੇ ਪੰਜ ਕਕਾਰਾਂ ਨੂੰ ਵੀ ਧਾਰਮਿਕ ਸ਼ਿੰਗਾਰ ਕਹਿ ਦਿੰਦੇ ਨੇ, ਥੋੜ੍ਹਾ ਜਿਹਾ ਇਸ ਨੂੰ ਸਮਝਣ ਦਾ ਯਤਨ ਕਰਨਾ। ਇਹ ਗੱਲ ਠੀਕ ਹੈ, ਇਸ ਤੋਂ ਪਤਾ ਚੱਲਦਾ ਹੈ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਰਪਿਤ ਸਿੱਖ ਹੈ, ਪਰ ਪੰਜ ਕਕਾਰ ਕੇਵਲ ਦਿਖਾਵੇ ਦਾ ਸਾਧਨ ਨਹੀਂ ਹੈ, ਇਹ ਸਾਰੇ ਸਾਡੀ ਵਰਤੋਂ ਵਿੱਚ ਆਉਂਦੇ ਨੇ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਕੱਛ ਸਾਡੀ ਵਰਤੋਂ 'ਚ ਆਉਂਦਾ। ਮਹਾਰਾਜ ਦੀ ਮਹਿਰਾਮਤ ਲੈ ਕੇ ਸਾਡੇ ਸੀਸ 'ਤੇ ਬੈਠਾ ਹੋਇਆ ਕੰਘਾ ਸਿਰਫ ਦਿਖਾਵਾ ਨਹੀਂ ਹੈ, ਮੈਂ ਅਰਜ਼ ਕਰਾਂ ਇਹ ਸਾਡੀ ਵਰਤੋਂ ਵਿੱਚ ਆਉਂਦਾ। ਇਸੇ ਤਰ੍ਹਾਂ ਸ੍ਰੀ ਸਾਹਿਬ ਸਤਿਗੁਰੂ ਜੀ ਨੇ ਆ ਸਾਡੇ ਗਲ ਵਿੱਚ ਪਾਈ ਹੈ, ਇਹ ਕੇਵਲ ਸ਼ਿੰਗਾਰ ਗੁਰੂ ਨੇ ਨਹੀਂ ਬਖਸ਼ਿਆ, ਬਲਕਿ ਸਤਿਗੁਰੂ ਜੀ ਨੇ ਆਪਣਾ ਪ੍ਰਤੱਖ ਸ਼ਕਤੀਸ਼ਾਲੀ ਰੂਪ ਸਿੱਖ ਦੀ ਝੋਲੀ 'ਚ ਪਾਇਆ ਹੈ। ਹਾਂ, ਬਾਕੀ ਹੈਨ ਜਿਨ੍ਹਾਂ ਦਾ ਧਾਰਮਿਕ ਚਿੰਨ੍ਹ ਹੁੰਦੇ ਨੇ, ਕੇਵਲ ਸ਼ਿੰਗਾਰ ਮਾਤਰ ਹੁੰਦਾ। ਮਹਾਰਾਜ ਨੇ ਬੜਾ ਖੂਬਸੂਰਤ ਇੱਥੇ ਇਸਤਰੀ ਦਾ ਅਤੇ ਪਤੀ ਦਾ ਸ਼ਿੰਗਾਰ ਦਾ ਅਲੰਕਾਰ ਵਰਤਿਆ ਹੈ। ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ। ਜਿਸ ਵਾਸਤੇ ਇਹ ਜੀਵ ਰੂਪੀ ਇਸਤਰੀ ਤੂੰ ਸਜਦੀ ਪਈ ਹੈ, ਸਮਰਦੀ ਪਈ ਹੈ, ਆਪਣੇ ਤਨ 'ਤੇ ਸ਼ਿੰਗਾਰ ਕੀਤਾ ਜਾ ਰਿਹਾ, ਇਸ ਸ਼ਿੰਗਾਰ ਦਾ ਲਾਭ ਤਾਂ ਹੀ ਹੋਵੇਗਾ ਜੇ ਕੰਤ ਪਰਮਾਤਮਾ ਵੀ ਤੇਰੇ ਨਾਲ ਰਾਜ਼ੀ ਹੋਵੇ, ਉਹ ਵੀ ਤੇਰੇ 'ਤੇ ਪ੍ਰਸੰਨ ਹੋਵੇ, ਅਤੇ ਜੇ ਉਸਦੀ ਪ੍ਰਸੰਨਤਾ ਤੇਰੇ ਨਾਲ ਨਹੀਂ ਬਣ ਸਕੀ, ਉਸਦੀ ਪ੍ਰਸੰਨਤਾ ਦਾ ਤੂੰ ਪਾਤਰ ਨਹੀਂ ਬਣ ਸਕਿਆ, ਤਾਂ ਫਿਰ ਸਾਰਾ ਕੀਤਾ ਹੋਇਆ ਇਹ ਧਾਰਮਿਕ ਸ਼ਿੰਗਾਰ ਜ਼ਾਇਆ ਹੋਵੇਗਾ। ਕਾਮਣ ਤੋ ਸ਼ਿੰਗਾਰ ਕਰ, ਜਾਂ ਪਹਿਲਾਂ ਕਣਤ ਮਨਾਏ ਮਤ ਸੇਜੈ ਕਣਤ ਨਾ ਆਵਈ ਇਵੇਂ ਬਿਰਥਾ ਜਾਏ। ਐਸਾ ਨਾ ਹੋਵੇ ਤੇਰਾ ਇਹ ਧਾਰਮਿਕ ਸ਼ਿੰਗਾਰ ਬਿਅਰਥ ਚਲਾ ਜਾਏ। ਆਪ ਆਖੋਗੇ ਇਹ ਬਿਅਰਥ ਚਲਾ ਜਾਏਗਾ। ਤਮਾਮ ਤੀਰਥਾਂ ਦਾ ਇਸ਼ਨਾਨ ਦਾਨ ਕੀਤਾ ਹੋਇਆ, ਮੰਤਰਾਂ ਦਾ ਉਚਾਰਨ ਕੀਤਾ ਹੋਇਆ ਬਿਰਥਾ ਚਲਾ ਜਾਏਗਾ। ਸੇਵਾ ਕੀਤੀ ਹੋਈ ਬਿਰਥਾ ਚਲਾ ਜਾਏਗੀ। ਮੈਂ ਅਰਜ਼ ਕਰਾਂ ਬਿਲਕੁਲ, ਜੇ ਪ੍ਰਭੂ ਦਾ ਪ੍ਰੇਮ ਅੰਦਰ ਪੈਦਾ ਨਹੀਂ ਹੋ ਸਕਿਆ, ਪਰਮਾਤਮਾ ਦਾ ਜਪ ਅੰਦਰ ਨਹੀਂ ਚੱਲ ਸਕਿਆ, ਉਸਦੀ ਪ੍ਰਸੰਨਤਾ ਝੋਲੀ 'ਚ ਨਹੀਂ ਪਈ, ਇਹ ਸਾਰਾ ਕੀਤਾ ਹੋਇਆ ਸ਼ਿੰਗਾਰ ਬਿਲਕੁਲ ਬਿਅਰਥ ਹੋਵੇਗਾ ਔਰ ਇਸਦਾ ਲਾਭ ਨਹੀਂ ਹੋਵੇਗਾ। ਇਸ ਤਰ੍ਹਾਂ ਕਹਿ ਲਓ ਜੈਸੇ ਕੋਈ ਮਨੁੱਖ ਰਸਤੇ ਤੋਂ ਲੰਘਦੀ ਹੋਈ ਬਾਰਾਤ ਨੂੰ ਦੇਖ ਰਿਹਾ ਹੋਵੇ ਅਤੇ ਬੜੇ ਚਾਅ ਨਾਲ ਸ਼ੌਕ ਨਾਲ ਸਾਰੇ ਬਾਰਾਤੀ ਜਾ ਰਹੇ ਹੋਣ, ਬੜੇ ਅਮੀਰ ਖਾਨਦਾਨ ਦੀ ਬਰਾਤ ਹੋਵੇ ਅਤੇ ਬੜੇ ਅਮੀਰ ਖਾਨਦਾਨ ਦੇ ਘਰ ਟੁੱਕਣ ਵਾਸਤੇ ਪਹੁੰਚ ਰਹੀ ਹੋਵੇ। ਬਾਰਾਤੀ ਵੀ ਸਾਰੇ ਬੜੇ ਖੂਬਸੂਰਤ ਅਤੇ ਬੜੇ ਅਮੀਰ ਅਤੇ ਬੜੇ ਸਜੇ ਹੋਏ ਘੋੜਿਆਂ 'ਤੇ ਚੜ੍ਹ ਕੇ ਆ ਰਹੇ ਹੋਣ ਔਰ ਉਸਦੇ ਸ਼ਾਨੋ ਸ਼ੌਕਤ ਨੂੰ ਤਰ੍ਹਾਂ ਤਰ੍ਹਾਂ ਨਾਲ ਬਿਆਨ ਕਰਨ ਦੇ ਸੁੰਦਰ ਇੰਤਜ਼ਾਮ ਕੀਤੇ ਹੋਏ ਹੋਣ। ਜਿਹੜਾ ਮਨੁੱਖ ਦੇਖੇ ਬਾਰਾਤ ਦੀ ਤਾਰੀਫ ਕਰਨ ਤੋਂ ਨਾ ਰਹਿ ਸਕੇ, ਬਈ ਬੜੀ ਖੂਬਸੂਰਤ ਬਾਰਾਤ ਹੈ, ਬੜੇ ਉੱਚੇ ਖਾਨਦਾਨ ਦੀ ਬਾਰਾਤ ਹੈ, ਬੜੇ ਰੋਬਦਾਰ ਸਜੀਲੇ ਨੌਜਵਾਨਾਂ ਦੀ ਬਾਰਾਤ ਹੈ ਅਤੇ ਬੜੇ ਉੱਚੇ ਖਾਨਦਾਨ ਦੇ ਘਰ ਵਿੱਚ ਢੁੱਕਣ ਜਾ ਰਹੀ ਹੈ, ਪਰ ਉਹਨਾਂ ਨੂੰ ਪੁੱਛ ਲਈਏ ਬਈ ਦੱਸੋ ਇਹ ਸਾਰੇ ਘੋੜੀਆਂ 'ਤੇ ਚੜ੍ਹੇ ਹੋਏ ਨੌਜਵਾਨ ਖੂਬਸੂਰਤ ਨੇ ਸਾਰੇ, ਇਹਨਾਂ ਬਾਰਾਤੀਆਂ 'ਚੋਂ ਲਾੜਾ ਹੈ ਕਿਹੜਾ, ਲਾੜਾ ਕਿੱਥੇ ਹੈ, ਲਾੜਾ ਕਿਹੜਾ ਹੈ ਜਿਸ ਨੂੰ ਇਹ ਬਾਰਾਤ ਵਿਆਹੁਣ ਵਾਸਤੇ ਜਾ ਰਹੀ ਹੈ। ਅਤੇ ਅੱਗੋਂ ਇਹ ਜਵਾਬ ਮਿਲੇ ਬਈ ਸਾਰੇ ਬਾਰਾਤੀ ਨੇ, ਲਾੜਾ ਦੇ ਵਿੱਚ ਹੈ ਹੀ ਕੋਈ ਨਹੀਂ, ਅਤੇ ਫਿਰ ਉਹ ਬਾਰਾਤ ਮਜ਼ਾਕ ਦਾ ਪਾਤਰ ਬਣੇਗੀ, ਜਗ ਹਸਾਈ ਦਾ ਕਾਰਨ ਬਣੇਗੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਦੇ ਤਮਾਮ ਧਾਰਮਿਕ ਕਰਮ ਨੇ, ਤਮਾਮ ਸੇਵਾਵਾਂ ਨੇ, ਹੋਰ ਬੜਾ ਕੁਛ, ਤਰ੍ਹਾਂ ਤਰ੍ਹਾਂ ਦਾ ਖੂਬਸੂਰਤ ਧਾਰਮਿਕ ਲਿਬਾਸ ਹੈ, ਇਹ ਸੋਹਣੀ ਬਾਰਾਤ ਦੀ ਤਰ੍ਹਾਂ ਹੈ, ਇਹ ਸਜੀਲੀ ਸਜੀ ਹੋਈ ਬਾਰਾਤ ਦੀ ਤਰ੍ਹਾਂ ਹੈ, ਪਰ ਜੇ ਕਰਤਾ ਪੁਰਖ ਦਾ ਪ੍ਰੇਮ ਅੰਦਰ ਨਾ ਪੈਦਾ ਹੋਵੇ, ਉਸ ਨਾਲ ਨੇੜਤਾ ਨਾ ਹੋਵੇ, ਭਾਵ ਜਪ ਕੋਲ ਨਾ ਹੋਵੇ, ਇਹ ਸਾਰੀ ਲਾੜੇ ਤੋਂ ਬਿਨਾਂ ਬਾਰਾਤ ਜੈਸੀ ਹੈ ਜਿਸ ਦਾ ਲਾਭ ਕੋਈ ਨਹੀਂ ਹੋਵੇਗਾ, ਇਹ ਜੀਵਨ ਵਿੱਚ ਸਿਰਫ ਮਜ਼ਾਕ ਬਣ ਕੇ ਰਹਿ ਜਾਏਗਾ। ਉਹਨਾਂ ਦਾ ਹਿਰਦਾ ਕਦੀ ਪ੍ਰਸੰਨਤਾ ਨਾਲ ਵੀ ਨਹੀਂ ਭਰ ਸਕਦਾ, ਕਿਉਂਕਿ ਜਿਸ ਪ੍ਰਾਪਤੀ ਲਈ ਇਹ ਜੀਵਨ ਪ੍ਰਾਪਤ ਹੋਇਆ ਉਹ ਪ੍ਰਾਪਤੀ ਹੋ ਹੀ ਨਹੀਂ ਸਕੀ, ਤੋ ਜੀਵਨ ਦਾ ਪ੍ਰਾਪਤ ਹੋਣਾ ਐਵੇਂ ਜ਼ਾਇਆ ਹੋ ਜਾਏਗਾ। ਮਹਾਰਾਜ ਦੇ ਬੋਲ ਨੇ, ਕਹਿੰਦੇ ਨੇ ਸਭ ਤੋਂ ਮਹਾਨ ਇਹ ਜਨਮ ਹੈ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਬੜਾ ਕੀਮਤੀ ਜਨਮ ਹੈ, ਲਾਭ ਇਸਦਾ ਤਾਂ ਹੋਵੇਗਾ ਜੇ ਕਰਤਾ ਪੁਰਖ ਨਾਲ ਪ੍ਰੇਮ ਬਣ ਜਾਏ, ਨੇੜਤਾ ਬਣ ਜਾਏ, ਜਪ ਅੰਦਰ ਚੱਲ ਪਵੇ, ਵਰਨਾ ਇਸਦਾ ਮੁੱਲ ਤਾਂ ਕੌਡੀ ਵੀ ਨਹੀਂ ਰਹਿ ਜਾਂਦਾ। ਹਿਰਦਾ ਪ੍ਰਸੰਨਤਾ ਨਾਲ ਨਹੀਂ ਭਰਦਾ, ਤੁਸੀਂ ਬੜੇ ਬੜੇ ਤੀਰਥ ਅਸਥਾਨਾਂ 'ਤੇ ਜਾ ਕੇ ਦੇਖ ਸਕਦੇ ਹੋ। ਮੇਰੇ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਕਹਿੰਦੇ ਨੇ ਤੀਰਥ ਜਾਓ ਤਾਂ ਹੋਂ ਹੋਂ ਕਰਤੇ। ਸ਼ਿੰਗਾਰ ਤਾਂ ਬਥੇਰਾ ਹੈ, ਕੰਨਾਂ 'ਚ ਮੁਦਰਾ ਵੀ ਪਾਈਆਂ ਨੇ, ਗਲ ਵਿੱਚ ਮਾਲਾ ਵੀ ਪਾਈ ਹੋਈ, ਬੜਾ ਕੀਮਤੀ ਲਿਬਾਸ ਬਣਾਇਆ, ਪਰ ਅੰਦਰ ਦੁੱਖ ਜਾ ਰਹੀ ਹੈ, ਅੰਦਰ ਛਲ ਕਪਟ ਜਾ ਰਹੀ ਹੈ। ਭਗਤ ਸਿਰਮੌਰ ਭਗਤ ਕਬੀਰ ਜੀ ਦੇ ਬਚਨ ਨੇ, ਮੈਂ ਤੁਹਾਡੇ ਨਜ਼ਰ ਕਰਦਾ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬਨਾਰਸ ਵਿੱਚ ਨਿਵਾਸ ਹੈ ਕਬੀਰ ਜੀ ਦਾ, ਹਰ ਰੋਜ਼ ਦੇਖਦੇ ਨੇ ਨਵਾਂ ਨਵਾਂ ਧਾਰਮਿਕ ਸ਼ਿੰਗਾਰ ਕਰਕੇ ਲੋਕ ਆਉਂਦੇ ਨੇ, ਪਰ ਹਿਰਦੇ ਵਿੱਚ ਛਲ ਕਪਟ ਜਾਰੀ ਹੈ, ਚੱਲਦਾ ਰਹਿੰਦਾ। ਇਸ ਤਰ੍ਹਾਂ ਕੀਤੇ ਹੋਏ ਧਾਰਮਿਕ ਕਰਮ ਕਾਂਡ ਮਨੁੱਖ ਦੇ ਹਿਰਦੇ ਨੂੰ ਸਕੂਨ ਨਹੀਂ ਦੇ ਸਕਦੇ, ਸੁੱਖ ਨਹੀਂ ਦੇ ਸਕਦੇ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਕਦਮਾਂ 'ਤੇ ਸੀਸ ਰੱਖਦਿਆਂ, ਤੁਹਾਡੇ ਹਿਰਦੇ 'ਚ ਗੁਰੂ ਰਾਮਦਾਸ ਜੀ ਦਾ ਦੀਦਾਰ ਕਰਦਿਆਂ ਇਹ ਵਿਚਾਰ ਆਪ ਨਾਲ ਸਾਂਝਾ ਕਰਨਾ ਚਾਹੁੰਦਾ। ਬੜੇ ਧਿਆਨ ਨਾਲ ਸਰਵਣ ਕਰਨਾ, ਬੜਾ ਕੀਮਤੀ ਨੁਕਤਾ ਹੈ। ਹਰ ਸੁੱਖ ਦੇ ਕੇ ਵੀ ਉਸ ਮਨੁੱਖ ਨੂੰ ਕਦੀ ਸੁਖੀ ਨਹੀਂ ਕੀਤਾ ਜਾ ਸਕਦਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਭਾਵੇਂ ਸਾਰੇ ਸੁੱਖ ਉਸ ਨੂੰ ਦੇ ਦਿਓ। ਤੁਸੀਂ ਦੇਖ ਲਓ, ਔਰੰਗਜ਼ੇਬ ਦਾ ਵੱਡਾ ਘਰਾਨਾ ਹੈ, ਬਾਦਸ਼ਾਹਤ ਹੈ ਹਿੰਦੁਸਤਾਨ ਦੀ ਉਸਦੇ ਕੋਲ, ਔਰ ਹਿੰਦੁਸਤਾਨ ਵੀ ਅੱਜ ਵਰਗਾ ਨਹੀਂ, ਸਾਰਾ ਪਾਕਿਸਤਾਨ ਉਸ ਵਿੱਚ ਹੈ ਸੀ, ਸਾਰਾ ਬੰਗਲਾਦੇਸ਼ ਉਸ ਵਿੱਚ ਹੈ ਸੀ, ਔਰ ਹੋਰ ਬ੍ਰਹਮ ਦੇਸ਼, ਵੱਡੇ ਵੱਡੇ ਹੋਰ ਮੁਲਕਾਂ ਦਾ ਇਹ ਪੂਰਾ ਸੰਯੁਕਤ ਭਾਰਤ ਬੜਾ ਵੱਡਾ ਉਸਦਾ ਬਾਦਸ਼ਾਹਤ ਦਾ ਰਾਜ ਸੀ, ਰਾਜ ਘਰਾਨੇ ਦਾ ਮਾਲਕ ਸੀ। ਸ਼ਹਿਨਸ਼ਾਹ ਦੇ ਘਰ ਵਿੱਚ ਪੈਦਾ ਹੋਇਆ ਅਤੇ ਸ਼ਹਿਨਸ਼ਾਹੀ ਤਖ਼ਤ 'ਤੇ ਬੈਠਿਆ, ਪਰ ਬਾਵਜੂਦ ਇਸ ਦੇ ਹਿਰਦਾ ਉਸਦਾ ਦੁੱਖ ਨਾਲ ਭਰਿਆ ਰਿਹਾ, ਪਰੇਸ਼ਾਨੀ ਨਾਲ ਭਰਿਆ ਰਿਹਾ। ਕਾਰਨ ਪਤਾ ਕੀ ਹੈ? ਧਾਰਮਿਕ ਲਿਬਾਸ ਕੋਲ ਹੈ ਪਰ ਨਾਮ ਕੋਲ ਨਹੀਂ ਹੈਗਾ, ਨਾਮ ਤੋਂ ਬਿਨਾਂ ਦੁੱਖ ਬਣਿਆ ਰਹਿੰਦਾ ਹੈ। ਇਹ ਤਾਂ ਹੁਣ ਦਿਨ ਚੱਲਦੇ ਪਏ ਨੇ, ਸ਼ਹੀਦੀਆਂ ਦੇ ਦਿਨ ਚੱਲਦੇ ਪਏ ਨੇ, ਵਜ਼ੀਰ ਖਾਨ ਸੂਬਾ ਸਰਹੰਦ ਚਾਰ ਚੌਫੇਰੇ ਦੇ 28 ਪਰਗਣਿਆਂ ਦਾ ਮਾਲਕ ਸੀ, 28 ਹੋਰ ਛੋਟੇ ਛੋਟੇ ਪਰਗਣੇ ਰਿਆਸਤਾਂ ਜਿਨ੍ਹਾਂ ਦਾ ਮਾਲਕ ਸੀ ਵਜ਼ੀਰ ਖਾਨ ਸੂਬਾ ਸਰਹੰਦ। ਦਿੱਲੀ ਤਖ਼ਤ ਅਤੇ ਸਰਹੰਦ ਤਖ਼ਤ ਨੂੰ ਇਹ ਸਜ਼ਾਏ ਮੌਤ ਦੇਣ ਦਾ ਹੱਕ ਸੀ, ਬਾਕੀਆਂ ਨੂੰ ਨਹੀਂ ਸੀ। ਇੱਕ ਤਰ੍ਹਾਂ ਨਾਲ ਸੈਕਿੰਡ ਦੈਨ ਔਰੰਗਜ਼ੇਬ ਆਖਿਆ ਜਾ ਸਕਦਾ, ਬਈ ਔਰੰਗਜ਼ੇਬ ਤੋਂ ਬਾਅਦ ਇੱਧਰ ਨੌਰਥ ਭਾਰਤ ਵਿੱਚ ਅਗਰ ਕਿਸੇ ਦਾ ਹੁਕਮ ਚੱਲਦਾ ਸੀ ਤਾਂ ਵਜ਼ੀਰ ਖਾਨ ਸੀ, ਪਰ ਹਿਰਦਾ ਦੁੱਖ ਨਾਲ ਭਰਿਆ ਹੋਇਆ, ਈਰਖਾ ਨਾਲ ਭਰਿਆ ਹੋਇਆ, ਔਰ ਕਹਿ ਦਿੱਤਾ ਕਿਸੇ ਹੱਦ ਤੱਕ ਆਪਣੇ ਹਿਰਦੇ ਦੀ ਇਸ ਵੇਦਨਾ ਨੂੰ ਪ੍ਰਗਟ ਕਰਦਿਆਂ ਮਹਾਨ ਸ਼ਾਇਰੇ ਮਸ਼ਰਕ ਅਲਾਮਾ ਇਕਬਾਲ ਨੇ, ਉਹਦੇ ਬੋਲ ਬੜੇ ਕੀਮਤੀ ਨੇ, ਕਹਿੰਦਾ ਕਤਲੇ ਮਾਸੂਮ ਕਰੋ ਔਰ ਮਹਵੇ ਜ਼ਫਾ ਰਹਤੇ ਹੋ, ਕਿਆ ਇਸੀ ਦੀਨ ਕੋ ਤੁਮ ਦੀਨੇ ਖੁਦਾ ਕਹਤੇ ਹੋ। ਬਾਹਰੋਂ ਲਿਬਾਸ ਤੇ ਧਾਰਮਿਕ ਹੈ, ਹਰ ਵੇਲੇ ਹੱਥ ਵਿੱਚ ਮਾਲਾ ਰੱਖਦਾ ਵਜ਼ੀਰ ਖਾਨ, ਪੱਕਾ ਪੰਜ ਨਮਾਜ਼ੀ ਹੈ, ਔਰ ਸਜਦੇ ਦਾ ਦਾਗ, ਸਜਦੇ ਦਾ ਨਿਸ਼ਾਨ ਉਹਦੇ ਮਸਤਕ 'ਤੇ ਦੇਖਿਆ ਜਾ ਸਕਦਾ। ਪਰ ਨਾਮ ਕੋਲ ਨਾ ਹੋਣ ਕਰਕੇ ਨਾ ਉਹ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਬਾਵਜੂਦ, ਮੌਤ ਗੁਜ਼ਰੀ ਸਾਹਿਬਾਂ ਨੂੰ ਸ਼ਹੀਦ ਕਰਨ ਦੇ ਬਾਵਜੂਦ ਉਸਨੂੰ ਤੜਪਦੇ ਹੋਏ ਦੇਖਿਆ ਜਾ ਸਕਦਾ। ਕਾਰਨ ਪਤਾ ਕੀ ਹੈ? ਕਾਰਨ ਇਹ ਹੈ ਕਿ ਹਰ ਸੁੱਖ ਦੇ ਕੇ, ਹਰ ਸਿੰਘਾਸਣ ਦੇ ਕੇ, ਹਰ ਸ਼ਕਤੀ ਦੇ ਕੇ ਵੀ ਉਸ ਇਨਸਾਨ ਨੂੰ ਕਦੀ ਸੁਖੀ ਨਹੀਂ ਕੀਤਾ ਜਾ ਸਕਦਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਜਿਸ ਦੀ ਪਰਮਾਤਮਾ ਨਾਲ ਬਣ ਨਹੀਂ ਆਈ। ਅਤੇ ਇੱਕ ਗੁਜ਼ਾਰਿਸ਼ ਹੋਰ ਵੀ ਮੈਂ ਕਰਨਾ ਚਾਹੁੰਦਾ, ਇਸ ਨੂੰ ਵੀ ਆਪਣੇ ਹਿਰਦੇ ਵਿੱਚ ਜ਼ਰੂਰ ਥਾਂ ਦੇਣਾ। ਦੁਨੀਆ ਦਾ ਹਰ ਦੁੱਖ ਦੇ ਕੇ ਵੀ ਉਸ ਨੂੰ ਕਦੀ ਦੁਖੀ ਨਹੀਂ ਕੀਤਾ ਜਾ ਸਕਦਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦੀ ਕਣੀ ਹੈ, ਉਸ ਨੂੰ ਕਦੀ ਦੁਖੀ ਨਹੀਂ ਕੀਤਾ ਜਾ ਸਕਦਾ। ਤੁਸੀਂ ਵੇਖ ਲਓ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਜ਼ਮੀਨੇ ਚਮਕੌਰ ਸਾਹਿਬ ਤੋਂ ਨੰਗੇ ਪੈਰੀਂ ਚੱਲਦੇ ਹੋਏ ਜੰਗਲੀ ਰਸਤਿਆਂ ਝਾੜੀਆਂ 'ਚੋਂ ਲੰਘਦੇ ਸਾਹਿਬ ਮਾਛੀਵਾੜੇ ਤੱਕ ਪਹੁੰਚੇ ਸਨ। ਪਰ ਹਿਰਦਾ ਪੂਰਾ ਆਨੰਦ ਨਾਲ ਭਰਿਆ ਆ, ਮਸਤਕ ਡਲਕਾਂ ਮਾਰਦਾ ਹੈ, ਮੁਸਕਰਾਹਟ ਅਤੇ ਖੇੜਾ ਉਸੇ ਤਰ੍ਹਾਂ ਹੀ ਮੌਜੂਦ ਹੈ। ਬਲਕਿ ਸਤਿਗੁਰੂ ਜੀ ਨੇ ਆਪ ਜ਼ਿਕਰ ਕਰਦੇ ਹੋਏ ਆਖਿਆ, ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਾਂਦੇ ਐਸੋ ਅਰਸ਼, ਦੁਨੀਆਂ ਦੇ ਸੁੱਖਾਂ ਦੀ ਕੋਈ ਵਸਤੂ ਮੇਰੇ ਕੋਲ ਮੌਜੂਦ ਨਹੀਂ ਹੈ, ਨਾ ਸਾਜੋ ਸਮਾਨ ਹੈ, ਨਾ ਸਾਜ਼ੋ ਨਾ ਬਾਜ਼ੋ ਔਰ ਨਾ ਸ਼ਹਿਨ ਸ਼ਾਹਤ ਦਾ ਪ੍ਰਤੀਕ ਬਾਜ਼ ਹੀ ਮੇਰੇ ਕੋਲ ਹੈ। ਸਾਜੋ ਸਮਾਨ ਵੀ ਕੋਈ ਨਹੀਂ ਵਰਤਣ ਦਾ, ਇੱਕ ਵੀ ਸਮਾਨ ਕੋਲ ਨਹੀਂ ਹੈ, ਹੋਰ ਦੂਰ ਕਿਉਂ ਜਾਈਏ। ਸਤਿਗੁਰੂ ਜੀ ਦੇ ਕੋਲ ਉਸ ਵੇਲੇ ਦੂਜਾ ਚੋਲਾ ਵੀ ਨਹੀਂ ਸੀ ਬਦਲਣ ਵਾਲਾ, ਸਾਜੋ ਸਮਾਨ ਬਿਲਕੁਲ ਕੋਈ ਨਹੀਂ। ਔਰ ਨੰਗੇ ਪੈਰੀ ਚੱਲਣ ਦਾ ਸਾਡਾ ਇਤਿਹਾਸ ਜ਼ਿਕਰ ਕਰਦਾ ਹੈ, ਨਾ ਸਾਜੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਔਰ ਜ਼ਮੀਨ 'ਤੇ ਵਿਛਾਉਣ ਵਾਸਤੇ ਕੋਈ ਚੱਦਰ ਵੀ ਮੇਰੇ ਕੋਲ ਨਹੀਂ ਹੈਗੀ, ਨੰਗੀ ਜ਼ਮੀਨ 'ਤੇ ਸਣ ਮਹਾਰਾਜ। ਆਪਣਾ ਕੋਈ ਇਲਾਕਾ ਵੀ ਕੋਲ ਨਹੀਂ ਹੈਗਾ, ਆਪਣੀ ਕੋਈ ਬਣੀ ਹੋਈ ਇਮਾਰਤ ਕਿਲ੍ਹਾ ਵੀ ਕੋਲ ਨਹੀਂ ਹੈਗਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਪਰ ਖੁਦਾਵੰਦ ਬਖਸ਼ਾਂਦੇ ਐਸੋ ਅਰਸ਼। ਕਾਰਨ ਕੀ ਹੈ? ਹਿਰਦਾ ਕਰਤਾ ਪੁਰਖ ਦੇ ਨਾਮ ਨਾਲ ਜੁੜਿਆ ਹੋਇਆ ਹੈ। ਇੱਕ ਦਫ਼ਾ ਖੁਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਉਂਕਿ ਬਾਹਰ ਦਾ ਦਿਖਾਵਾ ਤਾਂ ਭਾਵੇਂ ਨਾ ਹੋਵੇ ਪਰ ਅੰਦਰ ਉਹ ਰਸ ਦਿਖਾਈ ਪੈਂਦਾ ਹੈ। ਹਰ ਦੁੱਖ ਦੇ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਦੁੱਖ ਨਹੀਂ ਦਿੱਤਾ ਜਾ ਸਕਿਆ। ਸਰਦੀ ਹੱਡਾਂ ਨੂੰ ਚੀਰਨ ਵਾਲੀ ਹੈ, ਪੋਹ ਦਾ ਮਹੀਨਾ ਠੱਕਾ ਵਗਦਾ ਪਿਆ ਹੈ ਅਤੇ ਉੱਪਰ ਇਮਾਰਤ ਠੰਡੇ ਬੁਰਜ ਵਿੱਚ ਸ਼੍ਰੀ ਮਾਤ ਗੁਜਰੀ ਸਾਹਿਬਾ ਕੈਦ ਨੇ, ਨੰਨੇ ਨੰਨੇ ਮਾਸੂਮ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਕੈਦ ਨੇ, ਪਰ ਮਜ਼ਾਲ ਹੈ ਉਹਨਾਂ ਦੇ ਹਿਰਦੇ ਨੂੰ ਕੋਈ ਦੁੱਖ ਪਹੁੰਚਿਆ ਹੋਵੇ। ਕਾਰਨ ਕੀ ਹੈ? ਹਿਰਦਾ ਕਰਤਾ ਪੁਰਖ ਦੇ ਨਾਮ ਨਾਲ ਜੁੜਿਆ ਹੋਇਆ ਹੈ, ਨਾਮ ਦੀ ਕਣੀ ਕੋਲ ਹੈ ਤਾਂ ਆਰੇ ਨਾਲ ਚੀਰ ਕੇ ਵੀ ਦੁਖੀ ਨਹੀਂ ਕੀਤਾ ਜਾ ਸਕਦਾ। ਦੇਗ ਵਿੱਚ ਉਬਲਦਿਆਂ ਹੋਇਆਂ ਵੀ ਹੱਸਦੇ ਪਏ ਨੇ ਭਾਈ ਮਤੀ ਦਾਸ, ਇਹ ਭਾਈ ਦਿਆਲਾ ਜੀ, ਆਰੇ ਨਾਲ ਚਿਰਦਿਆਂ ਹੋਇਆਂ ਵੀ ਮੁਸਕਰਾਉਂਦੇ ਪਏ ਨੇ ਭਾਈ ਮਤੀ ਦਾਸ। ਕਾਰਨ ਪਤਾ ਕੀ ਹੈ? ਉਹਨਾਂ ਦਾ ਹਿਰਦਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਗੁਰੂ ਨਾਲ ਅੰਦਰੋਂ ਇਸ ਤਰ੍ਹਾਂ ਜੁੜਿਆ ਹੋਇਆ ਹੈ ਜਿਵੇਂ ਕਿਸੇ ਸੁਹਾਗਣ ਦਾ ਹਿਰਦਾ ਆਪਣੇ ਪਤੀ ਨਾਲ ਜੁੜਿਆ ਹੁੰਦਾ, ਔਰ ਜੋ ਪਤੀ ਨੂੰ ਹਰ ਵੇਲੇ ਆਪਣੇ ਅੰਗ ਸੰਗ ਮਾਣਦੀ ਹੈ। ਬੜੇ ਗਹਿਰੇ ਰਸਲਬ ਰੇਜ਼ ਬੋਲ ਨੇ ਮੇਰੇ ਸਾਹਿਬ ਜੀ ਦੇ, ਕਹਿੰਦੇ ਨੇ ਦੇਖੀ ਪੁਰਖਾ ਤੇਰੀ ਜ਼ਿੰਦਗੀ ਕੇਵਲ ਧਾਰਮਿਕ ਸ਼ਿੰਗਾਰ ਤੱਕ ਹੀ ਮਹਿਦੂਦ ਨਾ ਰਹਿ ਜਾਏ, ਤੇਰੇ ਜੀਵਨ ਵਿੱਚ ਉਹ ਪ੍ਰਭੂ ਪਤੀ ਪ੍ਰਗਟ ਹੋਣਾ ਚਾਹੀਦਾ, ਉਸਦਾ ਦੀਦਾਰ ਹੋਣਾ ਚਾਹੀਦਾ ਹੈ। ਕਿਵੇਂ ਪ੍ਰਗਟ ਹੋਵੇਗਾ? ਇੱਕ ਗੁਜ਼ਾਰਿਸ਼ ਮੈਂ ਹੋਰ ਆਪ ਜੀ ਦੇ ਨਜ਼ਰ ਕਰਾਂ ਅਤੇ ਫਿਰ ਇਹ ਲੜੀਵਾਰ ਆਪਣੇ ਮਹਾਰਾਜ ਦੇ ਬੋਲਣ ਨਾਲ ਜੁੜ ਸਕੀਏ। ਸੂਰਜ ਸਾਡੇ ਤੱਕ ਆਉਂਦਾ ਹੈ ਨਾ, ਮਾਨਣੀਏ ਮਸਕੀਨ ਜੀ ਦੇ ਬੋਲ ਨੇ, ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ, ਅਤੇ ਇਸ ਯੁੱਗ ਦੇ ਭਾਈ ਗੁਰਦਾਸ ਕਹਿ ਕੇ ਉਸ ਹਿਰਦੇ ਨੂੰ ਸਨਮਾਨਿਤ ਕੀਤਾ ਗਿਆ। ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਦਰ ਦੀ ਧੂੜ ਮਸਤਕ 'ਤੇ ਲਾ ਕੇ ਅਤੇ ਗੁਰੂ ਨਾਨਕ ਦੇ ਦਰ ਦੀ ਬਰਕਤ ਥਾਂ ਪਰ ਥਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਾਂਝੀ ਕਰਦੇ ਰਹੇ। ਬੜਾ ਕੀਮਤੀ ਉਹਨਾਂ ਦਾ ਵਿਚਾਰ ਹੈ, ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਉਹ ਕਹਿੰਦੇ ਨੇ ਸੂਰਜ ਸਾਡੇ ਘਰ ਵਿੱਚ ਦਿਨ ਚੜ੍ਹਾ ਦਿੰਦਾ ਹੈ ਪਰ ਸੂਰਜ ਸਾਡੇ ਘਰ ਚੱਲ ਕੇ ਨਹੀਂ ਆਉਂਦਾ, ਉਸ ਦੀਆਂ ਕਿਰਨਾਂ ਸਾਡੇ ਤੱਕ ਪਹੁੰਚ ਜਾਂਦੀਆਂ। ਇਹ ਹੁਣ ਦਿਨ ਚੜ੍ਹ ਗਿਆ, ਕਿਰਨਾਂ ਸਾਡੇ ਤੱਕ ਪਹੁੰਚੀਆਂ ਨੇ। ਉਸ ਦੀਆਂ ਰਿਸ਼ਮਾਂ ਸਾਡੀ ਅੰਧਕਾਰਮਈ ਰਾਤ ਨੂੰ ਦਿਨ ਵਿੱਚ ਬਦਲ ਦਿੰਦੀਆਂ ਨੇ ਔਰ ਦਿਨ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਕਰਤਾ ਪੁਰਖ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ, ਗੁਣਾਂ ਕਰਕੇ ਉਹਦੇ ਗੁਣ ਸਾਡੇ ਵਿੱਚ ਆ ਜਾਂਦੇ। ਦਇਆ ਹਿਰਦੇ ਵਿੱਚ ਆ ਗਈ, ਪ੍ਰੇਮ ਹਿਰਦੇ ਵਿੱਚ ਆ ਗਿਆ, ਖਿਮਾ ਹਿਰਦੇ ਵਿੱਚ ਆ ਗਈ, ਪਰਉਪਕਾਰ ਹਿਰਦੇ ਵਿੱਚ ਆ ਗਿਆ, ਸਾਂਝੀਵਾਲਤਾ ਹਿਰਦੇ ਵਿੱਚ ਆ ਗਈ ਔਰ ਨਿਰਮਾਣਤਾ ਨਾਲ ਹਿਰਦਾ ਭਰ ਗਿਆ। ਜੈਸੇ ਜੈਸੇ ਸ਼ੁਭ ਗੁਣ ਵੱਧਦੇ ਗਏ, ਸਮਝ ਲਓ ਮਨੁੱਖ ਪਰਮਾਤਮਾ ਹੁੰਦਾ ਗਿਆ, ਪਰਮਾਤਮਾ ਵਿੱਚ ਅਭੇਦ ਹੋ ਗਿਆ, ਲੀਨ ਹੋ ਗਿਆ, ਪਰਮਾਤਮਾ ਮਈ ਹੋ ਗਿਆ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ। ਪਰ ਹਿਰਦੇ ਵਿੱਚ ਵਾਸ਼ਨਾ ਵੱਧਦੀ ਜਾ ਰਹੀ ਹੈ, ਵਿਰੋਧ ਵੱਧਦਾ ਜਾ ਰਿਹਾ, ਕਿਸੇ ਕੋਲੋਂ ਲੈ ਕੇ ਫਿਰ ਮੋੜਨ ਨੂੰ ਮਨ ਨਹੀਂ ਕਰਦਾ। ਪਰਾਇਆ ਹੱਕ ਖਾਣ ਦਾ ਹਿਰਦੇ ਵਿੱਚ ਇਹ ਅਵਗੁਣ ਵੱਧਦਾ ਜਾ ਰਿਹਾ ਹੈ, ਤੋ ਸਮਝ ਲੈਣਾ ਮਨੁੱਖ ਸ਼ੈਤਾਨ ਹੁੰਦਾ ਜਾ ਰਿਹਾ। ਤੁਸੀਂ ਖੁਦ ਹੀ ਪਤਾ ਕਰ ਸਕਦੇ ਹੋ ਬਈ ਮੈਂ ਸ਼ੈਤਾਨ ਬਣਦਾ ਹੋ ਜਾ ਰਿਹਾ ਕਿ ਭਗਵਾਨ ਹੁੰਦਾ ਜਾ ਰਿਹਾ, ਇਹ ਖੁਦ ਹੀ ਪਤਾ ਚੱਲ ਜਾਂਦਾ। ਪਾਖੰਡ ਵੱਧ ਗਿਆ, ਈਰਖਾ ਵੱਧ ਗਈ, ਵਿਰੋਧ ਵੱਧ ਗਿਆ, ਬਿਨਾਂ ਕਾਰਨ ਕ੍ਰੋਧ ਵੱਧ ਗਿਆ, ਤੋ ਮਨੁੱਖ ਸ਼ੈਤਾਨ ਬਣ ਗਿਆ। ਦਇਆ ਵੱਧ ਗਈ, ਖਿਮਾ ਵੱਧ ਗਈ, ਪ੍ਰੇਮ ਵੱਧ ਗਿਆ, ਹਿਰਦਾ ਸੰਤੋਖ ਨਾਲ ਭਰ ਗਿਆ, ਤੋ ਮਨੁੱਖ ਭਗਵਾਨ ਬਣ ਗਿਆ, ਉਹਦੇ ਗੁਣ ਅੰਦਰ ਪ੍ਰਗਟ ਆਉਂਦੇ। ਮਹਾਰਾਜ ਕਹਿੰਦੇ ਨੇ ਪੁਰਖਾ, ਜੇ ਉਸਦੇ ਸ਼ੁਭ ਗੁਣ ਅੰਦਰ ਪ੍ਰਗਟ ਨਾ ਹੋ ਸਕੇ ਤਾਂ ਫਿਰ ਤੇਰਾ ਇਹ ਸ਼ਿੰਗਾਰ ਐਵੇਂ ਜ਼ਾਇਆ ਹੋਵੇਗਾ। ਆਓ ਪਵਨ ਪੰਕਤੀਆਂ ਦਾ ਪਾਠ ਪ੍ਰੇਮ ਸਹਿਤ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਲੋਕ ਮਹੱਲਾ ਤੀਜਾ।
ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਤੀਸਰੇ ਗੁਰੂਦੇਵ, ਤੀਸਰਾ ਗੁਰੂ ਨਾਨਕ ਦਾ ਜਾਮਾ। ਬਾਬਾ ਗੁਰੂਦੇਵ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਜ਼ਿੰਦਗੀ ਦੇ ਬਹੁਤੇ ਵਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਵਿੱਚ ਗੁਜ਼ਾਰੇ, ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਤੇ ਸਜਦਾ ਕੀਤਾ ਔਰ ਬੜੇ ਭਰੋਸੇ ਨਾਲ ਸੇਵਾ ਕੀਤੀ। ਜਦ ਮਹਾਰਾਜ ਨੇ ਵੱਡੀ ਭਾਰੀ ਗਾਗਰ ਮੋਢਿਆਂ 'ਤੇ ਰੱਖ ਦਿੱਤੀ ਨਾ, ਅਤੇ ਨਾਲੇ ਪੁੱਛ ਲਿਆ ਗੁਰੂ ਅੰਗਦ ਦੇਵ ਜੀ ਨੇ, ਪੁਰਖਾ ਗਾਗਰ ਭਾਰੀ ਹੈ ਚੁੱਕ ਲਏਗਾ? ਬੜੀ ਭਾਰੀ ਗਾਗਰ ਹੈ ਚੁੱਕ ਲਵੇਗਾ? ਬਾਬਾ ਅਮਰਦਾਸ ਜੀ ਨੇ ਗਰੀਬਾ ਨਿਵਾਉਂਦਿਆਂ ਹੋਇਆਂ ਸਜਦੇ ਵਿੱਚ ਝੁਕਦਿਆਂ ਕਿਹਾ, ਸੱਚੇ ਪਾਤਸ਼ਾਹ ਮੈਂ ਤਾਂ ਇਸ ਮਾਰਗ 'ਤੇ ਇੱਕ ਪੈਰ ਚੁੱਕਣ ਜੋਗਾ ਵੀ ਨਹੀਂ, ਇੱਕ ਕਦਮ ਚੁੱਕਣ ਜੋਗਾ ਵੀ ਨਹੀਂ ਹੈ, ਫਿਰ ਇਤਨੀ ਭਾਰੀ ਗਾਗਰ ਕਿਉਂ ਚੁੱਕ ਲਈ ਹੈ? ਬਾਬਾ ਗੁਰੂਦੇਵ ਬਾਬਾ ਅਮਰਦਾਸ ਕਹਿਣ ਲੱਗੇ, ਸੱਚੇ ਪਾਤਸ਼ਾਹ ਤੇਰੇ ਭਰੋਸੇ 'ਤੇ, ਤੇਰੇ ਵਿਸ਼ਵਾਸ 'ਤੇ ਮੈਨੂੰ ਪਤਾ ਹੈ, ਜਿਹੜਾ ਭਾਰੀ ਗਾਗਰ ਦੇ ਰਿਹਾ ਹੈ ਨਾ, ਚੁੱਕਣ ਦਾ ਬਲ ਵੀ ਉਹੀ ਦੇ ਦੇਵੇਗਾ, ਤੇਰੇ ਭਰੋਸੇ 'ਤੇ ਗਾਗਰ ਪ੍ਰਾਪਤ ਕਰ। ਐਸਾ ਮਹਾਨ ਪ੍ਰੇਮ ਨਾਲ ਭਰਿਆ ਹੋਇਆ ਹਿਰਦਾ, ਪ੍ਰੇਮ ਦਾ ਮਹਾਂਸਾਗਰ ਹਿਰਦਾ, ਭਰੋਸੇ ਦਾ ਮਹਾਂਸਾਗਰ ਹਿਰਦਾ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾ, ਜਿਸ ਨੂੰ ਕਿਸੇ ਤਰ੍ਹਾਂ ਦਾ ਝੱਖੜ ਡੁਲਾ ਨਹੀਂ ਸਕਿਆ, ਭਾਵੇਂ ਤਾਨਿਆਂ ਮਿਹਣਿਆਂ ਦਾ ਹੋਵੇ ਅਤੇ ਭਾਵੇਂ ਬਾਬਾ ਦਾਤੂ ਜੀ ਦੇ ਲੱਤ ਮਾਰਨ ਦਾ ਹੋਵੇ, ਕੋਈ ਝੱਖੜ ਉਸ ਮਹਾਨ ਵਿਭੂਤੀ ਨੂੰ ਡੁਲਵਾ ਨਹੀਂ ਸਕਿਆ। ਇਹ ਬੋਲ ਗੁਰੂ ਅਮਰਦਾਸ ਮਹਾਰਾਜ ਦੇ ਨੇ। ਸਰਵਣ ਕਰਨ ਤੋਂ ਪੇਸ਼ਤਰ ਆਖੀਏ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਹਾਂਜੀ,
ਕਾਮਣ ਤੋ ਸੀਗਾਰ ਕਰ ਜਾਂ ਪਹਿਲਾਂ ਕੰਤ ਮਨਾਏ।
ਇਹ ਜੀਵ ਰੂਪੀ ਇਸਤਰੀ, ਇਹ ਧਾਰਮਿਕ ਸ਼ਿੰਗਾਰ ਤਾਂ ਹੀ ਕਰ ਜੇ ਪਹਿਲੇ ਕੰਤ ਨੂੰ ਮਨਾ ਲਵੇ। ਕਿਧਰੇ ਇਹ ਨਾ ਸਮਝਣਾ ਬਈ ਮਹਾਰਾਜ ਕਹਿੰਦੇ ਨੇ ਬਈ ਸ਼ਿੰਗਾਰ ਕਰ ਹੀ ਨਾ, ਅੰਮ੍ਰਿਤ ਛੱਕ ਹੀ ਨਾ, ਕਿਰਪਾਨ ਪਾ ਹੀ ਨਾ, ਕੇਸ ਰੱਖ ਹੀ ਨਾ। ਜਿਵੇਂ ਕੁਛ ਲੋਕ ਕਹਿ ਦਿੰਦੇ ਨੇ ਬਈ ਮਨ ਪਵਿੱਤਰ ਹੋਵੇ ਤਾਂ ਕੀਰਤਨ ਕਰੋ, ਤਾਂ ਬਾਣੀ ਪੜ੍ਹੋ, ਤਾਂ ਗੁਰਦੁਆਰੇ ਜਾਓ। ਮਤਲਬ ਇਤਨਾ ਹੀ ਹੈ ਬਈ ਪੁਰਖਾ, ਕਹਿਣਾ ਤਾਂ ਇਹ ਚਾਹੀਦਾ ਹੈ, ਬਾਣੀ ਪੜ੍ਹੋ ਤਾਂ ਕਿ ਮਨ ਪਵਿੱਤਰ ਹੋ ਜਾਏ, ਗੁਰੂ ਦਾ ਜਪ ਕਰੋ ਤਾਂ ਕਿ ਮਨ ਪਵਿੱਤਰ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸਤਿਗੁਰੂ ਜੀ ਦੇ ਘਰ ਦੀ ਬਰਕਤ ਨਾਲ ਨਾਲ ਚੱਲਦੀ ਹੈ, ਨਾਲ ਨਾਲ ਪ੍ਰਾਪਤ ਹੁੰਦੀ ਹੈ। ਪੰਜ ਚੁੱਲ੍ਹੇ ਅੰਮ੍ਰਿਤ ਦੇ ਰਸਨਾਂ 'ਤੇ ਪੈਂਦਿਆਂ ਗੁਰੂ ਦਾ ਸਿੱਖ ਦੇਵ ਆਤਮਾ ਹੋ ਜਾਂਦਾ। ਮਹਾਰਾਜ ਦੇ ਬੋਲ ਨੇ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਇਹ ਗੁਰੂ ਦੇ ਦਰ ਦੀ ਬਰਕਤ ਹੈ। ਐਸਾ ਨਾ ਹੋਵੇ ਬਈ ਤੂੰ ਗੁਰੂ ਦਾ ਅੰਮ੍ਰਿਤ ਪਾਨ ਕਰਕੇ ਵੀ ਜਪ ਤੋਂ ਵਾਂਝਾ ਰਹਿ ਜਾਏ, ਰਹਿਤ ਤੋਂ ਵਾਂਝਾ ਰਹਿ ਜਾਏ, ਨਿਤਨੇਮ ਤੋਂ ਵਾਂਝਾ ਰਹਿ ਜਾਏ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਤੋਂ ਐਸਾ ਨਾ ਹੋਵੇ ਤੂੰ ਵਾਂਝਾ ਰਹਿ ਜਾਏ, ਅਤੇ ਤੇਰਾ ਇਹ ਸਾਰਾ ਕੀਤਾ ਹੋਇਆ ਧਾਰਮਿਕ ਸ਼ਿੰਗਾਰ ਜ਼ਾਇਆ ਹੋ ਜਾਵੇ।
ਮਤ ਸੇਜੈ ਕੰਤ ਨਾ ਆਵਾਈ।
ਐਸਾ ਨਾ ਹੋਵੇ ਕਿ ਪ੍ਰਭੂ ਪਤੀ ਤੇਰੇ ਹਿਰਦੇ ਦੀ ਸੇਜ ਵਿੱਚ ਆਵੇ ਹੀ ਨਾ, ਉਹਦੇ ਮਹਾਂਗੁਣ, ਉਹਦੇ ਮਹਾਨ ਸ਼ੁਭ ਗੁਣ ਤੇਰੇ ਅੰਦਰ ਪੈਦਾ ਹੀ ਨਾ ਹੋਵਣ।
ਏ ਵਾਏ ਬਿਰਥਾ ਜਾਏ।
ਫਿਰ ਜੇ ਇਸ ਤਰ੍ਹਾਂ ਹੋ ਗਿਆ, ਪ੍ਰਭੂ ਪਤੀ ਅੰਦਰ ਪ੍ਰਗਟ ਨਾ ਹੋ ਸਕਿਆ, ਅਤੇ ਫਿਰ ਤੇਰਾ ਇਹ ਸਾਰਾ ਬਾਹਰ ਦਾ ਦਿਖਾਵਾ ਜ਼ਾਇਆ ਹੋ ਜਾਵੇਗਾ।
ਕਾਮਣ ਪਿਰ ਮਨ ਮਾਨਿਆ
ਵਾਹ
ਤੋ ਬਣਿਆ ਸੀਗਾਰ।
ਜਦ ਪ੍ਰਭੂ ਦਾ ਮਨ ਤੇਰੇ ਪ੍ਰਤੀ ਮੰਨ ਜਾਏ, ਪ੍ਰਭੂ ਪਤੀ ਦਾ ਮਨ ਤੇਰੇ ਪ੍ਰਤੀ ਪ੍ਰਸੰਨ ਹੋ ਜਾਏ, ਫਿਰ ਤਾਂ ਇਹ ਸ਼ਿੰਗਾਰ ਆਪਣੇ ਆਪ ਹੀ ਦਿਖਾਈ ਪੈਂਦਾ, ਝਲਕਦਾ ਹੈ, ਡਲਕਾਂ ਮਾਰਦਾ ਹੋਇਆ ਦਿਖਾਈ ਪੈਂਦਾ ਹੈ, ਔਰ ਸੁਹਾਵਣਾ ਸ਼ੁਭ ਗੁਣਾਂ ਦਾ ਸ਼ਿੰਗਾਰ ਪ੍ਰਗਟ ਹੁੰਦਾ ਹੈ।
ਕੀਆ ਤਉ ਪ੍ਰਵਾਨ ਹੈ ਜਾਂ ਸਹੁ ਧਰੇ ਪਿਆਰ।
ਫਿਰ ਇਹ ਤੇਰਾ ਸ਼ਿੰਗਾਰ ਵੀ ਪ੍ਰਵਾਨ ਹੋ ਗਿਆ, ਕੀਤਾ ਹੋਇਆ ਸ਼ਿੰਗਾਰ ਕਬੂਲ ਹੋ ਗਿਆ। ਜਦੋਂ ਉਹ ਪ੍ਰਭੂ ਪਤੀ ਤੇਰੇ ਨਾਲ ਪ੍ਰੇਮ ਕਰਨ ਲੱਗ ਪਿਆ, ਤੈਨੂੰ ਉਸਨੇ ਪ੍ਰਵਾਨ ਕਰ ਲਿਆ।
ਭਉ ਸੀਗਾਰ ਤਬੋਲ ਰਸ ਭੋਜਨ ਭਾਉ ਕਰੇ।
ਇਹ ਪੁਰਾਣੇ ਜ਼ਮਾਨੇ ਵਿੱਚ ਤੰਬੋਲ ਆਦਿਕ, ਜਿਸ ਨੂੰ ਨਾਗਰ ਵੱਲੀ ਕਹਿੰਦੇ ਨੇ, ਨਾਗਰ ਵੇਲ ਦਾ ਪੱਤਾ ਮੁਖੜੇ ਦਾ ਸ਼ਿੰਗਾਰ ਕਰਨ ਲਈ ਵੱਡੇ ਵੱਡੀਆਂ ਰਾਣੀਆਂ ਮਹਾਰਾਣੀਆਂ ਵਰਤਦੀਆਂ ਸਨ, ਕਾਜਲ ਆਦਿਕ ਵਰਤਦੀਆਂ ਸਨ, ਔਰ ਇਹ 16 ਸ਼ਿੰਗਾਰ ਜਿਹੜੇ ਇਸਤਰੀ ਦੇ ਸਰੀਰਕ ਸ਼ਿੰਗਾਰ ਮੰਨੇ ਗਏ ਨੇ, ਉਹਨਾਂ ਵਿੱਚ ਇੱਕ ਇਹ ਵੀ ਮੌਜੂਦ ਹੈ। ਮੈਂ ਅਰਜ਼ ਕਰਨਾ ਚਾਹੁੰਦਾ, ਸਾਹਿਬ ਜੀ ਨੇ ਬੜੇ ਮਹਾਂ ਬੋਲ ਆਖੇ, ਕਹਿੰਦੇ ਨੇ ਭਉ ਸ਼ਿੰਗਾਰ ਤੰਬੋਲ ਰਸ, ਪਰਮਾਤਮਾ ਦੇ ਭਉ ਵਿੱਚ ਰਹਿਣਾ। ਇੱਥੇ ਭਉ ਤੋਂ ਮੁਰਾਦ ਥਰ ਥਰ ਕੰਬਦੇ ਨਹੀਂ ਰਹਿਣਾ, ਸੰਸਾਰੀ ਭਉ ਦੀ ਤਰ੍ਹਾਂ ਨਹੀਂ ਹੈ, ਇੱਥੇ ਭਉ ਤੋਂ ਮੁਰਾਦ ਹੈ ਉਸ ਦੇ ਪੂਰਨ ਅਦਬ ਵਿੱਚ ਆ ਜਾਣਾ, ਝੁੱਕ ਕੇ ਰਹਿਣਾ, ਉਹਦੇ ਸਤਿਕਾਰ ਵਿੱਚ ਰਹਿਣਾ, ਅਤੇ ਉਸ ਦੇ ਸਤਿਕਾਰ ਨੂੰ ਕਦੇ ਵੀ ਭੰਗ ਨਾ ਕਰਨਾ। ਐਸਾ ਪ੍ਰਭੂ ਦੇ ਪ੍ਰੇਮ ਕਹਿ ਲਓ, ਡਰ ਕਹਿ ਲਓ, ਭਉ ਕਹਿ ਲਓ, ਭਉ ਸ਼ਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ। ਜੈਸੇ ਭੋਜਨ ਦੇ ਆਧਾਰਿਤ ਸਾਡਾ ਸਰੀਰ ਹੈ, ਪਰਮਾਤਮਾ ਦੇ ਪ੍ਰੇਮ ਆਧਾਰਿਤ ਤੇਰਾ ਜੀਵਨ ਹੋ ਜਾਏ, ਭੋਜਨ ਭਾਉ ਕਰੇ।
ਤਨ ਮਨ ਸੌਪੇ ਕੰਤ ਕਉ ਤਉ ਨਾਨਕ ਭੋਗ ਕਰੇ।
ਇਸ ਤਰ੍ਹਾਂ ਆਪਣਾ ਤਨ ਵੀ ਕੰਤ ਨੂੰ ਸੌਂਪ ਦੇਣਾ, ਆਪਣਾ ਸਰੀਰ ਪਰਮਾਤਮਾ ਨੂੰ ਸੌਂਪ ਦੇਣਾ। ਸਰੀਰ ਪਰਮਾਤਮਾ ਨੂੰ ਸੌਂਪਣਾ ਕੀ ਹੈ? ਬਈ ਹੁਣ ਇਸ ਸਰੀਰ ਨਾਲ ਮੈਂ ਕਿਸੇ ਦਾ ਅਹਿਤ ਨਹੀਂ ਕਰ ਸਕਦਾ, ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ, ਇਸ ਸਰੀਰ ਨਾਲ ਕਿਸੇ ਦਾ ਹੱਕ ਨਹੀਂ ਮਾਰ ਸਕਦਾ। ਹੁਣ ਇਮਾਨਦਾਰੀ ਨਾਲ ਭਰੀ ਕ੍ਰਿਤ ਹੈ, ਇਹ ਤਨ ਵੀ ਪਰਮਾਤਮਾ ਨੂੰ ਸਮਰਪਿਤ ਹੋ ਗਿਆ, ਅਤੇ ਹਿਰਦੇ 'ਚ ਸ਼ੁਭ ਵਿਚਾਰ ਚੱਲ ਪਏ, ਸ਼ੁਭ ਗੁਣ ਚੱਲ ਪਏ, ਮਨ ਵੀ ਸਮਰਪਿਤ ਹੋ ਗਿਆ, ਅਤੇ ਜਾਂ ਜਿਸ ਤਰ੍ਹਾਂ ਹੋ ਗਿਆ ਤਾਂ ਉਹ ਨਾਨਕ ਭੋਗ ਕਰੇ। ਭੋਗ ਕਰਨ ਤੋਂ ਮੁਰਾਦ ਹੈ ਪਰਮਾਤਮਾ ਨੂੰ ਮਾਣਨਾ, ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਪੁੰਚਣਾ, ਪਾਨ ਕਰਨਾ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਉਹਨਾਂ ਪਿੱਛੇ ਜੱਗ ਪੁੰਚੇ ਭੋਗ ਗਈ, ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ। ਉਹਨਾਂ ਨਾਮ ਜਪਣ ਵਾਲਿਆਂ ਦੀ ਬਰਕਤ ਦਾ ਸਦਕਾ ਸੰਸਾਰ ਖਾਂਦਾ ਪਿਆ ਹੈ ਅਤੇ ਭੋਗਦਾ ਪਿਆ, ਸੋਹਣੇ ਪਦਾਰਥ ਮਾਣਦਾ ਪਿਆ ਹੈ। ਭੋਗ ਕਰਨ ਤੋਂ ਮੁਰਾਦ ਵਾਸਨਾਵਾਂ ਦੇ ਭੋਗ ਨਹੀਂ ਹੈ, ਭੋਗ ਕਰਨ ਤੋਂ ਮੁਰਾਦ ਹੈ ਪਰਮਾਤਮਾ ਦੇ ਰਸ ਨੂੰ ਪੁੰਚਣਾ, ਉਸ ਵਿੱਚ ਇੱਕਮਿਕ ਹੋ ਜਾਣਾ, ਸਮਾ ਜਾਣਾ। ਹਾਂਜੀ।
ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸੀਗਾਰ।
ਜੇ ਕਿਸੇ ਇਸਤਰੀ ਨੇ ਸਾਰੇ 16 ਸ਼ਿੰਗਾਰ ਕੀਤੇ ਹੋਣ, ਬੜਾ ਸੋਹਣਾ ਕੱਜਲ ਪਾਇਆ ਹੋਵੇ, ਔਰ ਇਹ ਨਾਗਰਵੱਲੀ ਦਾ ਪੱਤਾ ਵੀ ਚੱਬਿਆ ਹੋਇਆ ਹੋਵੇ, ਕਾਜਲ ਫੂਲ ਫੁੱਲ ਆਦਿਕ ਆਪਣੇ ਮਸਤਕ ਅਤੇ ਸੀਸ 'ਤੇ ਸਜਾਏ ਹੋਣ, ਔਰ ਤਰ੍ਹਾਂ ਤਰ੍ਹਾਂ ਨਾਲ ਆਪਣੇ ਮੁਖੜੇ ਨੂੰ ਸਵਾਰਨ ਦਾ ਉਸਨੇ ਸ਼ਿੰਗਾਰ ਕੀਤਾ ਹੋਇਆ ਹੋਵੇ।
ਸੇਜੈ ਕੰਤ ਨਾ ਆਇਓ ਏਵੇ ਭਇਆ ਵਿਕਾਰ।
ਪਰ ਪਰਮਾਤਮਾ ਰੂਪੀ ਪਤੀ ਦਾ ਮਿਲਾਪ ਹੋਇਆ ਹੀ ਨਹੀਂ, ਜਾਂ ਇਸ ਤਰ੍ਹਾਂ ਕਹਿ ਲਓ ਬਈ ਉਹ ਦਿਨ ਆ ਗਿਆ ਜਿਸ ਦਿਨ ਪਤਾ ਚੱਲਿਆ ਬਈ ਅੱਜ ਕਿਸੇ ਇਸਤਰੀ ਦਾ ਵਿਆਹ ਹੋਣਾ ਹੈ, ਉਸਨੇ ਆਪਣੇ ਤਨ 'ਤੇ ਸ਼ਿੰਗਾਰ ਕੀਤਾ। ਆਖਰ ਕਰਦੀਆਂ ਨੇ ਇਹ ਸਮਾਜਿਕ ਕਿਰਿਆ ਹੈ, ਸ਼ਿੰਗਾਰ ਕੀਤਾ ਔਰ ਸੱਜ ਧੱਜ ਕੇ ਆਪਣੇ ਪਤੀ ਦੇ ਇੰਤਜ਼ਾਰ ਵਿੱਚ ਬੈਠ ਗਈ ਕਿ ਹੁਣੇ ਉਹ ਫੁੱਲਾਂ ਦੀ ਡੋਲੀ ਲੈ ਕੇ ਆਉਂਦਾ ਹੋਵੇਗਾ ਅਤੇ ਮੈਨੂੰ ਡੋਲੀ 'ਚ ਪਾ ਕੇ ਲੈ ਜਾਏਗਾ। ਪਰ ਸਵੇਰ ਤੋਂ ਲੈ ਕੇ ਸੂਰਜ ਗਰੂਬ ਹੋ ਗਿਆ, ਪਤੀ ਦੇ ਆਉਣ ਦੀ ਕੋਈ ਸੋ ਨਾ ਸੁਣਾਈ ਪਈ, ਕੋਈ ਬਾਰਾਤੀ ਨਾ ਆਇਆ, ਕੋਈ ਡੋਲੀ ਨਾ ਆਈ। ਤਾਂ ਹੁਣ ਇਹ ਜਿਹੜੀ ਇਸਤਰੀ ਸੱਜ ਕੇ ਤਿਆਰ ਹੋ ਕੇ ਬੈਠੀ ਹੈ, ਇਸ ਦੇ ਹਿਰਦੇ ਦੀ ਵੇਦਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਾਕੀ ਗੱਲਾਂ ਛੱਡੋ, ਅਸੀਂ ਬਾਜ਼ਾਰ ਵਿੱਚ ਇੱਕ ਚੀਜ਼ ਲੈਣ ਵਾਸਤੇ ਗਏ ਹਾਂ, ਬਾਕੀ ਸਭ ਕੁਝ ਮਿਲ ਜਾਵੇ ਪਰ ਉਹ ਖਾਸ ਵਸਤੂ ਨਾ ਪ੍ਰਾਪਤ ਹੋਵੇ ਤਾਂ ਸਾਡੇ ਮਨ ਦੀ ਅਵਸਥਾ ਦਾ ਕੀ ਹਾਲ ਹੁੰਦਾ। ਕੋਈ ਬੜਾ ਪਿਆਰ ਵਾਲੇ ਦੇ ਆਉਣ ਦਾ ਸੰਦੇਸ਼ ਮਿਲਿਆ, ਅਸੀਂ ਹਵਾਈ ਅੱਡੇ 'ਤੇ ਪਹੁੰਚ ਗਏ ਜਾਂ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ, ਬਈ ਉਹ ਸਾਡਾ ਪਿਆਰਾ ਆ ਰਿਹਾ ਹੈ, ਪਰ ਜਦੋਂ ਸਾਰੇ ਲੋਕ ਨਿਕਲ ਆਏ ਸਮਾਨ ਲੈ ਕੇ ਹੋਰ ਆਪਣਾ ਪਿਆਰਿਆਂ ਨੂੰ ਮਿਲਦੇ ਹੋਏ ਨਿਕਲ ਆਏ, ਪਰ ਜਿਸ ਨੂੰ ਅਸੀਂ ਲੈਣ ਵਾਸਤੇ ਗਏ ਹਾਂ ਉਹ ਆਇਆ ਹੀ ਨਾ ਹੋਵੇ, ਫਿਰ ਸਾਡੇ ਮਨ ਦੀ ਹਾਲਤ ਔਖੀ ਹੁੰਦੀ। ਜਿਤਨੀ ਨੇੜਤਾ ਹੋਵੇ ਨਾ ਉਤਨਾ ਦੁੱਖ ਪਹੁੰਚਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਰੇ ਜੀਵਨ ਵਿੱਚ ਮਹਿਲ ਬਣਾ ਲਈਏ, ਸਿੰਘਾਸਣ ਬਣਾ ਲਈਏ, ਧਨ ਪਦਾਰਥ ਦੇ ਅੰਬਾਰ ਲਗਾ ਲਈਏ, ਪਰ ਜਿਸ ਨੂੰ ਮਿਲਣ ਵਾਸਤੇ ਆਏ ਹਾਂ ਜੇ ਕਰਤੇ ਨਾਲ ਨਾ ਮੇਲ ਹੋਵੇਗਾ ਨਾ, ਫਿਰ ਸੰਸਾਰ ਤੋਂ ਆਸੂ ਲੈ ਕੇ ਜਾਵਾਂਗੇ, ਰੋਂਦੇ ਹੋਏ ਸੰਸਾਰ ਤੋਂ ਰੁਖਸਤ ਹੋਵਾਂਗੇ। ਮਹਾਰਾਜ ਕਹਿੰਦੇ ਸਾਰਾ ਸ਼ਿੰਗਾਰ ਤਾਂ ਕਰ ਲਿਆ ਪਰ ਪ੍ਰਭੂ ਪਤੀ ਹਿਰਦੇ ਵਿੱਚ ਪ੍ਰਗਟ ਹੀ ਨਾ ਹੋਇਆ, ਇਹ ਸਾਰਾ ਸ਼ਿੰਗਾਰ ਜ਼ਾਇਆ ਹੋ ਗਿਆ।
ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਆ ਨਾ ਬਹਿਣ ਇਕੱਠੇ ਹੋਏ।
ਹਾਂਜੀ।
ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਐ ਸੋਏ।
ਇਹ ਬੋਲ ਵੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਵਿਚਾਰਨ ਵਾਲੇ ਨੇ, ਸਮਝਣ ਵਾਲੇ। ਹਰ ਵਾਰ ਜਦ ਕਿਧਰੇ ਵੀ ਆਨੰਦ ਕਾਰਜ ਹੁੰਦਾ ਨਾ ਤੇ ਇਹ ਬੋਲ ਗੁਰਮਤ ਸਿੱਖਿਆ ਦੇ ਰੂਪ ਵਿੱਚ ਜ਼ਰੂਰ ਬੱਚੀ ਬੱਚੇ ਨੂੰ ਸੁਣਾਏ ਜਾਂਦੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪ ਜਿਸ ਦਿਨ ਆਪਣੀ ਮਹਾਨ ਸਪੁੱਤਰੀ ਬੱਚੀ ਭਾਨੀ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨਾਲ ਤੋਰਨ ਲੱਗੇ, ਪੱਲਾ ਪਕੜਾਇਆ ਅਤੇ ਗਲ ਨਾਲ ਲਾ ਕੇ ਕਹਿਣ ਲੱਗੇ, ਪੁੱਤਰ ਭਾਨੀ ਹੈ, ਤੇਰਾ ਨਾਮ ਵੀ ਭਾਨੀ ਹੈ ਅਤੇ ਤੂੰ ਮੇਰੇ ਹਿਰਦੇ ਨੂੰ ਵੀ ਬੜਾ ਭਾਨੀ ਹੈ। ਇਹ ਜਿਹੋ ਜਿਹਾ ਤੇਰਾ ਆਨੰਦ ਕਾਰਜ ਹੋਇਆ ਨਾ, ਸੰਸਾਰ 'ਤੇ ਕੋਈ ਆਨੰਦ ਕਾਰਜ ਇਹੋ ਜਿਹਾ ਨਹੀਂ ਹੋਇਆ, ਨਾ ਕਿਤੋਂ ਬਾਰਾਤ ਆਈ ਹੈ ਅਤੇ ਨਾ ਕਿਧਰੇ ਡੋਲੀ ਜਾਣੀ ਹੈ, ਕਿਉਂਕਿ ਸਭ ਕੁਝ ਘਰ ਵਿੱਚ ਹੀ ਹੈਗਾ ਹੈ। ਪਰ ਪੁੱਤਰ ਜੀਵਨ ਦੀ ਮਰਿਆਦਾ ਰੱਖਣੀ ਹੈ, केवल इकट्ठे बैण नाल पति पत्नी नहीं हो जाते, इकट्ठे रहण नाल पति पत्नी नहीं हो जाते। तन पर ए ना आखियां बहन इकट्ठे होए, इकट्ठे खा लिया पी लिया बैठ लिया, ये पति पत्नी नहीं आखे जाते, बल्कि पुत्र एक जोत दो मूर्ति। शरीर भावें दो बन पर आत्मा एक हो जाए, एक मिकता हो जाए, तां पति पत्नी आख्या जा सकता है। इस तरह सिख दा ते हिरदा ते गुरु दा हिरदा बिल्कुल एकमेक हो जाए, तां ही खालसा आख्या जा सकता है जी।
पौड़ी पै बिन भगत न होवाई, नाम न लगे प्यार।
जितनी देर परमात्मा दा अदब मन विच पैदा ना होवे, भाव मन विच पैदा ना होवे, अंदर प्रेमा भगती दा जन्म नहीं आंदा, परमात्मा दे नाम नाल प्रेममई नाता नहीं बनदा।
सतगुर मिले भाव उपजै,
वाह
पै पाए रंग सवार।
फिर किवें आंदा है? गुरु नु मिलण नाल। नुक्ता महाराज ने क्लीयर कर दिता, बई कोई आखे शायद ये शुभ श्रृंगार करना ही नहीं चाहिए, दस्तार सजाने ही नहीं चाहिए, ये तां शुभ श्रृंगार बनिया सफल हो जाता है। सतगुर मिले भौ उपजै पै पाए रंग सवार। गुरु का स्वादला पै, प्रेम वाला पै, गुरु का सत्कार इस हिरदे नू प्रेम रंग विच रंग के चंगी तरह संवार देंदा है।
तन मन रत्ता रंग स्यों हों मैं तृष्णा मार।
फिर शरीर ते भी ये शुभ गुण प्रगट हो जाते ने, मन विच भी प्रगट होते, मन तन परमात्मा दे रंग विच प्रेम विच रंगिया जाता है, ते अंदरों मैं दा ते लोभ दा तृष्णा दा नाश हो जाता है जी।
मन तन निर्मल अत सोहना पेटिया कृष्ण मुरार।
फिर उन्हां दा मन भी ते तन भी महान सुंदरता वाला बन जाता है, महान खूबसूरत बन जाता है, जदों कृष्ण मुरार भाव राक्षसां नूं मारन वाला परमात्मा जद अंदर मिल जाता है।
पाओ पाओ सब तिस दा सो सच वरतै संसार।
फिर पता चलता है उस दे प्रेम विच रह के अदब विच रह के कि सारा ब्रह्मांड उसका ही बनाया होया, फिर होर किसे नाल वैर विरोध नहीं रह जा, सब नाल अपने पन वाला और दिली अपने पन वाला नाता जुड़ जाता है। जदों पता लगता है सारे संसार विच परमात्मा आप रमिया होया है, पाओ पाओ सब तिसदा सो सच वरतै संसार। ओ सच परमात्मा सारे ब्रह्मांड विच आप ही वरतदा पिया है। सतगुरु मेहरां कर देवण ते साडा हिरदा उस प्रेम रंग नाल जुड़ के गुरु दे सत्कार भाव विच जुड़ के ते अपने जीवन दी महान प्राप्ति प्रभु नूं साडा हिरदा प्राप्त कर सके। बड़ी एकाग्रता प्रेम नाल आप सारिआं ने सरवण कीता, सारिआं दा हार्दिक तौर ते धन्नवाद है। कल दी हाजरी आप जी दे श्री चरण कमलां च होर प्राप्त होई है, आप सारिआं ने बड़े प्रेम नाल सरवण कीता और हर रोज़ पहुँच के गुरु बाबे दे दर दीआं जिहड़े रौनकां वधांदे ने, गुरु बाबा उन्हां दे घर दीआं वी रौनकां वधा दिंदा, उन्हां दा घर बरकतां नाल भरदा, हिरदा आनंद नाल भरदा है। सतगुरु मेहरां दी दात झोली च पावण। आओ मिल के सारे आखरी पंक्तियां दा पाठ करिए, फिर अरदास शामिल होइए।
मन तन निर्मल अत
सोहना पेटिया कृष्ण मुरार। पाओ पाओ सब
सिसदा
सो सच वरतै संसार। वाहिगुरु जी का खालसा,
वाहे
वाहे गुरु जी की
फतेह।